तिलोजी शब्द दी रमज शब्द जो है ये श्लोक सारंग दी वार दा है ते इस श्लोक नू अंकित कीता है गुरु अर्जन साहब जी ने ते ये जो सारंग दी वार है उस दी 16वीं पौड़ी दे नाल पहला श्लोक है। गुरु अंगद देव जी महाराज जी दा श्लोक है ते ये मैं इस करके थोड़े वास्ते पेश कर रहे हैं क्योंकि आज दे सिख जड़े विद्वान ने वो गुरु नू नहीं पुछदे बई गुरु साहब जी तुहाड़े इस पॉइंट बारे की विचार ने। हुण देखो ना गुरु नानक साहब जी महाराज जी नू नेड़ियों हो के सब तो पहला जिन्होंने देखिया गुरु अंगद देव जी उन्हां तो ज़्यादा तो असी कोई जड़ी ऑथेंटिकेटेड चीज़ नहीं मान सकते। ते हुण ओ गुरु अंगद देव जी महाराज जी ने इस श्लोक दे विच वेदां दी तालीम ते गुरु नानक साहिब जी महाराज जी दी तालीम दा नखेड़ा करके दसिया। ओ स्पष्ट करदे ने बई उत्तम वधिया मध्यम नीमा उत्तम मध्यम जाति जिनसी भरम जाति जिनसी भरम का मतलब की है जातां दे ते किस्मां दी भरम विच ये कौन पा रहा ये असी देखना क्योंकि बे जन्म तो कौन उच्चा आ कौन नीवा आ। गुरु नानक साहब जी की कहिंदे ने ते अगे वेद की कहिंदे ने पहली लाइन च उन्होंने स्पष्ट किया कथा कहानी बेदी आनी पाप पुन विचार दे दे लैना लै लै देना नरक सुरग अवतार उत्तम मध्यम जाति जिनसी परम पवै संसार ये तालीम वेदा ने लियांदी वेदा ने की विचार दिता वो भी लाइन बाय लाइन स्पष्ट करांगा पर इत्थों जड़ा जो शब्द है उसकी धारणा रखी गई है उत्तम मध्यम जाति जिनसी परम पवै संसार। गुरु अंगद देव जी कहिंदे ने कि वेदां दी तलीम दे मुताबक दुनिया उच्चियां नीवियां जातां ते किस्मां दे वहमां भरमां दे विच खुआर हुंदी है। गुरु साहब कहिंदे ने कथा कहानी बेदी आणी बिंदी नाल आ बेदी गुरु साहब ने आप भी बिंदी लाई है ता कि साडे अर्ग नूं थोड़ी सोझी आवे। बेदी की है वेदा ने ਜੋ ਤਾਲੀਮ ਵੇਦਾਂ ਨੇ ਲਿਆਂਦੀ ਆਣੀ ਲਿਆਂਦੀ ਭਾਵ ਦਿੱਤੀ ਉਹਦਾ ਵਿਚਾਰ ਕੀ ਹੈ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ ਇਹ ਵਿਚਾਰ ਦਿੱਤਾ ਵੇਦਾਂ ਨੇ ਪਾਤਸ਼ਾਹ ਕਹਿੰਦੇ ਨੇ ਦੇ ਦੇ ਲੈਣਾ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਲੈ ਦੇਣਾ ਵੀ ਕੀ ਜੀ ਤੁਸੀਂ ਇਸ ਜਨਮ 'ਚ ਦਿਓਗੇ ਤਾਂ ਅਗਲੇ ਜਨਮ 'ਚ ਤੁਹਾਨੂੰ ਮਿਲੂਗਾ ਤਾਂ ਜਿਹੜਾ ਇਸ ਜਨਮ 'ਚ ਮਿਲ ਰਿਹਾ ਉਹ ਪਿਛਲੇ ਜਨਮ ਦਾ ਦਿੱਤਾ ਆ ਇਹ ਸਾਰੇ ਜਿਹੜੇ ਵਿਚਾਰ ਨੇ ਵੇਦਾਂ ਦੇ ਵਿਚਾਰ ਕੀ ਦੱਸੀ ਗਈ ਹੈ ਕਿ ਹੱਥੋਂ ਦੇ ਕੇ ਹੀ ਮੁੜ ਲਈਦਾ ਹੈ ਅਤੇ ਜੋ ਕੁਝ ਕਿਸੇ ਤੋਂ ਲੈਂਦੇ ਹਾਂ ਉਹ ਅਗਲੇ ਜਨਮ 'ਚ ਮੋੜੀਦਾ ਹੈ ਅਤੇ ਇਹਨਾਂ ਜਿਹੜੇ ਕਰਮ ਨੇ ਇਹਨਾਂ ਕਰਮਾਂ ਦੇ ਅਨੁਸਾਰ ਹੀ ਨਰਕ ਵਿੱਚ ਜਾਂ ਸੁਰਗ ਵਿੱਚ ਪਹੁੰਚੀਦਾ ਇਹ ਵੇਦਾਂ ਦੀ ਵਿਆਖਿਆ ਹੋ ਰਹੀ ਹੈ ਗੁਰੂ ਸਾਹਿਬ ਜੀ ਦੱਸ ਰਹੇ ਨੇ ਵੇਦਾਂ ਦਾ ਵਿਚਾਰ ਇਹ ਨਹੀਂ ਗੁਰਬਾਣੀ ਕਹਿ ਰਹੀ ਹੈ ਗੁਰਬਾਣੀ ਹਵਾਲਾ ਦੇ ਰਹੀ ਹੈ ਨਿਤ ਜੋ ਨਬੇੜਾ ਹੈ ਉਹ ਕਰ ਰਹੀ ਹੈ ਬੇ ਵੇਦਾਂ ਦੇ ਸ਼ਲੋਕਾਂ ਵਿੱਚ ਕੀ ਚੀਜ਼ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਤਾਲੀਮ ਵਿੱਚ ਕੀ ਜਿਹੜਾ ਕੰਪੈਰੀਜ਼ਨ ਹੈ ਇਹਨੂੰ ਅਸੀਂ ਕਹਿੰਦੇ ਹਾਂ ਜਿਹੜੀ ਕੰਪੈਰੀਟਿਵ ਸਟੱਡੀਜ਼ ਗੁਰੂ ਮਹਾਰਾਜ ਕਹਿੰਦੇ ਨੇ ਇਸ ਤਾਲੀਮ ਅਨੁਸਾਰ ਇਸ ਵੇਦਾਂ ਦੀ ਵਿੱਦਿਆ ਅਨੁਸਾਰ ਇਸ ਵੇਦਾਂ ਦੇ ਜੋ ਵਿਸ਼ੇ ਵਸਤੂ ਉਹਦੇ ਅਨੁਸਾਰ ਦੁਨੀਆਂ ਉੱਚੀਆਂ ਅਤੇ ਨੀਵੀਆਂ ਜਾਤਾਂ ਅਤੇ ਕਿਸਮਾਂ ਦੇ ਵਹਿਮਾਂ ਵਿੱਚ ਖੁਆਰ ਹੋ ਰਹੀ ਹੈ ਭਾਵ ਟਾਈਮ ਵੇਸਟ ਕਰ ਰਹੀ ਹੈ ਹੁਣ ਇੱਥੋਂ ਗੁਰੂ ਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੱਲ ਕਰ ਰਹੇ ਨੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਨੇ ਪਰ ਜੋ ਬਾਣੀ ਗੁਰੂ ਨੇ ਉਚਾਰੀ ਹੈ ਅੰਮ੍ਰਿਤ ਬਾਣੀ ਜਿਸ ਦੇ ਡੂੰਘੇ ਭੇਦ ਨੂੰ ਤੱਤ ਵਿਖਾਣੀ ਡੂੰਘੇ ਭੇਦ ਨੂੰ ਗੁਰੂ ਨੇ ਸਮਝਿਆ ਹੈ ਤੇ ਜਿਸ ਨੂੰ ਸੁਰਤ ਲਾ ਕੇ ਜਪਿਆ ਹੈ ਉਹ ਬਾਣੀ ਨਾਮ ਅੰਮ੍ਰਿਤ ਨਾਲ ਭਰੀ ਹੋਈ ਹੈ ਗਿਆਨ ਧਿਆਨ ਵਿੱਚ ਆਣੀ ਉਹ ਜਿਹੜਾ ਗਿਆਨ ਰੂਪ ਹੈ ਧਿਆਨ 'ਚ ਆਉਂਦਾ ਅਸੀਂ ਸਿਰਫ ਪੜ੍ਹੀ ਜਾਂਦੇ ਹਾਂ ਧਿਆਨ 'ਚ ਕੁਛ ਨਹੀਂ ਆਉਂਦਾ ਅਤੇ ਉਹ ਕਰਦੀ ਕੀ ਹੈ ਤੱਤ ਵਿਖਾਣੀ ਤੱਤ ਦਾ ਤੱਤ ਕੌਣ ਹੈ ਅਕਾਲ ਪੁਰਖ ਉਹ ਵਾਹਿਗੁਰੂ ਜੀ ਦੇ ਗੁਣ ਜਿਹੜੀ ਹੈ ਉਹ ਬਿਆਨ ਕਰਦੀ ਹੈ ਅਤੇ ਇਹ ਬਾਣੀ ਜਿਹੜੀ ਹੈ ਇਹ ਵਾਹਿਗੁਰੂ ਜੀ ਦੇ ਜੋ ਗੁਣ ਨੇ ਉਹਨਾਂ ਦੀ ਵਿਚਾਰ ਕੀਤਿਆਂ ਅਤੇ ਉਸ ਮਾਲਕ ਦੇ ਵਿਚਾਰਾਂ ਦੀ ਸੁਰਤ ਨੂੰ ਵਿੱਚ ਆਪ ਜੋੜ ਕੇ ਜਦੋਂ ਪ੍ਰਗਟ ਹੁੰਦੀ ਹੈ ਫਿਰ ਉਸ ਤੱਤ ਦੀ ਸਮਝ ਲੱਗਦੀ ਹੈ ਹੁਣ ਦੇਖੋ ਇੱਥੇ ਵੀ ਲਫ਼ਜ਼ ਆਇਆ ਜਾਤੀ, ਇੱਥੇ ਜਾਤੀ ਪੜ੍ਹਨਾ, ਜਾਤੀ ਨਹੀਂ ਪਹਿਲਾਂ ਜਾਤੀ ਸੀ, ਹੈਗਾ ਨਾ ਉੱਤਮ ਮੱਧਵ ਜਾਤੀ, ਉੱਥੇ ਪਾਤਸ਼ਾਹ ਨੇ ਆਪ ਬਿੰਦੀ ਲਾ ਕੇ ਸਾਨੂੰ ਸਪਸ਼ਟ ਕਰਤਾ। ਇੱਥੇ ਜਾਤੀ ਦਾ ਕੀ ਹੈ? ਜਾਣਨਾ। ਉੱਥੇ ਜਾਤੀ ਜਾਤਾਂ ਦੀ ਗੱਲ ਹੋਈ ਹੈ, ਜਾਤ ਪਾਤ ਜਿਹੜੀ ਉਹਦੀ ਗੱਲ ਹੋ ਰਹੀ ਹੈ। ਕਹਿੰਦੇ ਨੇ ਗੁਰਮੁਖ ਆਖੀ, ਗੁਰੂ ਨੇ ਇਹ ਬਾਣੀ ਉਚਾਰਨ ਕੀਤੀ ਅਤੇ ਗੁਰੂ ਪਿਆਰਿਆਂ ਨੇ ਉਹਨੂੰ ਸਮਝਿਆ। ਗੁਰਮੁਖ ਜਾਤੀ ਗੁਰੂ ਦੇ ਰਸਤੇ ਦੇ ਉੱਪਰ ਚੱਲ ਕੇ ਜਾਤੀ। ਸੁਰਤੀ ਕਰਮ 'ਤੇ ਆਏ, ਸੁਰਤ ਵਿੱਚ ਲਿਆ ਕੇ ਇਹਨੂੰ ਫਿਰ ਅੰਦਰ ਡਾਈਜੈਸਟ ਕੀਤਾ, ਜਿਹਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਲਫ਼ਜ਼ ਵਰਤਿਆ ਹੈ ਕਿ ਪਹੁੰਚਣਾ। ਜੇ ਕੋ ਖਾਵੈ ਜੇ ਕੋ ਪਹੁੰਚੈ ਤਿਸਕਾ ਹੋਏ ਉਧਾਰੋ। ਅਸੀਂ ਖਾਈ ਜਾਂਦੇ ਹਾਂ, ਖਾਈ ਜਾਂਦੇ ਹਾਂ, ਖਾਈ ਜਾਂਦੇ ਹਾਂ, ਜਾਣੀ ਕਿ ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਪਰ ਵਿਚਾਰ ਨਹੀਂ ਕਰਦੇ। ਪਤਾ ਨਹੀਂ ਸਾਨੂੰ ਕੀ ਪੜ੍ਹ ਰਹੇ ਹਾਂ। ਕੋਈ ਵੀ ਬੱਚਾ ਸਾਨੂੰ ਪੁੱਛਦਾ ਬਈ ਤੁਸੀਂ ਪਾਠ ਕੀਤਾ, ਕੀ ਕੀਤਾ? ਸੱਚੇ ਪਾਤਸ਼ਾਹ ਜਾਣਨ। ਬੱਚਾ ਤੁਹਾਡੇ ਮੂੰਹ 'ਤੇ ਨਹੀਂ ਕਹਿੰਦਾ, ਪਰ ਦਿਲ 'ਚ ਸੋਚਦਾ ਵੀ ਸੱਚੇ ਪਾਤਸ਼ਾਹ ਨੇ ਜਾਣਨਾ ਤਾਂ ਵੀ ਸਾਨੂੰ ਪੜ੍ਹਨ ਦੀ ਲੋੜ ਕੀ ਹੈ, ਉਹ ਤਾਂ ਜਾਣਦਾ ਹੀ ਸਭ ਕੁਛ ਹੈ। ਗੁਰੂ ਦੇ ਭੇਦ ਨੂੰ ਸਮਝਣ ਲਈ ਗੁਰੂ ਸਾਹਿਬ ਜੀ ਨੇ ਸਪਸ਼ਟ ਕੀਤਾ ਹੈ ਇਸ ਸ਼ਲੋਕ ਦੇ ਵਿੱਚ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਬਾਣੀ ਦੱਸਦੀ ਕੀ ਹੈ? ਬਾਣੀ ਦੱਸ ਰਹੀ ਹੈ ਕਿ ਵਾਹਿਗੁਰੂ ਨੇ ਆਪਣਾ ਹੁਕਮ ਜੋ ਹੈ, ਹੁਕਮ ਕੀ ਹੈ? ਆਪਣੀ ਤਾਕਤ ਜਿਹੜੀ ਹੈ, ਸ਼ਕਤੀ ਹੈ, ਸ਼ਕਤੀ ਦੇ ਨਾਲ ਇਹ ਸਭ ਕੁਛ ਸਾਜ ਕੇ ਇਸ ਆਪਣੇ ਸਾਰੇ ਹੀ ਸਾਜਨਾ ਨੂੰ ਆਪਣੇ ਹੁਕਮ ਵਿੱਚ ਹੀ ਰੱਖਿਆ ਹੋਇਆ ਹੈ। ਹੁਕਮ ਏ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਾਰੇ ਜੀਵਾਂ ਨੂੰ ਸਾਜਿਆ ਤੇ ਸਾਜ ਕੇ ਆਪਣੇ ਹੁਕਮ ਵਿੱਚ ਵੀ ਰੱਖਿਆ ਆ। ਇਹ ਨਹੀਂ ਫਿਰ ਉਹ ਤੋਂ ਬਾਅਦ ਚਿੱਤੇ ਭੁੱਲ ਗਿਆ ਨਾ, ਉਹ ਕੀ ਕੀਤਾ? ਹੁਕਮ ਏ ਅੰਦਰ ਵੇਖੇ, ਉਹ ਸਿਸਟਮ ਹੀ ਐਸਾ ਬਣਾਇਆ ਹੈ, ਉਸ ਹੁਕਮ ਵਿੱਚ ਹੀ ਇਹਦੀ ਸੰਭਾਲ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਦਾਸ ਨੇ ਇੱਕ ਵਾਰੀ ਅੱਗੇ ਵੀ ਗੱਲ ਕੀਤੀ ਸੀ, ਪਾਣੀ ਧਰਤੀ 'ਤੇ ਹੈ, ਧਰਤੀ ਦੇ ਦੂਸਰੇ ਪਾਸੇ ਤੁਸੀਂ ਪਹੁੰਚਣਾ, ਪਾਣੀ ਨੂੰ ਕ੍ਰੋਸ ਕਰਨਾ ਪਵੇਗਾ, ਪਰ ਜਾਨਵਰ ਇਸ ਨੂੰ ਕ੍ਰੋਸ ਕਰ ਲੈਂਦੇ ਨੇ, ਜਾਨਵਰਾਂ ਨੂੰ ਪਾਣੀ ਨਹੀਂ ਡੁੱਬਦਾ। ਜਿਹੜਾ ਇਨਸਾਨ ਹੈ, ਹਿਊਮਨ ਬੀਇੰਗ ਹੈ, ਇਹ ਡੁੱਬ ਜਾਂਦਾ। ਕਿਉਂ ਡੁੱਬਦਾ? ਪਾਣੀ ਸਾਡਾ ਦੁਸ਼ਮਣ ਨਹੀਂ, ਡੁੱਬਦਾ ਕਿਉਂ ਆ? ਕਾਰਨ ਕੀ ਹੈ? ਸਾਡੀਆਂ ਚਲਾਕੀਆਂ, ਅਸੀਂ ਹੱਥ ਪੈਰ ਮੰਨਦੇ ਹਾਂ। ਆਪਾਂ ਜਿਹੜਾ ਆਰਕਿਮਡੀਜ਼ ਦਾ ਸਿਧਾਂਤ ਹੈ, ਉਹਦੇ ਖਿਲਾਫ ਅਸੀਂ ਜਾ ਕੇ, ਸਾਇੰਸ ਨੇ ਤਾਂ ਦੱਸਤਾ ਵੀ ਨੇਚਰ ਨੇ ਐਸਾ ਚੀਜ਼ ਬਣਾਈ ਹੈ, ਉਸ ਚੀਜ਼ ਦੇ ਵਿੱਚ ਪਾਣੀ ਕਿਸੇ ਵੀ ਚੀਜ਼ ਨੂੰ ਡੋਬਦਾ ਨਹੀਂ। ਇਸੇ ਕਰਕੇ ਤੁਹਾਨੂੰ ਪਿੰਡਾਂ 'ਚ ਪਤਾ, ਜਦੋਂ ਵੀ ਕੋਈ ਚੀਜ਼ ਖੂਹ ਦੇ ਵਿੱਚ ਡਿੱਗਦੀ ਹੈ, ਪਹਿਲੀ ਛਾਲੀ ਦੇ ਨਾਲ ਉੱਪਰ ਨੂੰ ਆਉਂਦੀ ਹੈ, ਉਹ ਕਹਿੰਦੇ ਬਚਣਾ ਤਾਂ ਵਾਝਾ। ਪਰ ਅਸੀਂ ਡੁੱਬਦੇ ਕਿਉਂ ਡੁੱਬਦੇ ਹਾਂ? ਆਪਣੇ ਅਸੀਂ ਜਦੋਂ ਆਪਣੀਆਂ ਚਲਾਕੀਆਂ ਵਰਤਦੇ ਹਾਂ। ਇਹ ਮਨ ਚੰਚਲਾ ਚਤਰਾਈ ਕਿੰਨੇ ਨਾ ਪਾਇਆ, ਤੇ ਹੁਕਮ ਵਿੱਚ ਹੀ ਸੰਭਾਲ ਕਰ ਰਿਹਾ ਹੈ ਉਹ ਅਕਾਲ ਪੁਰਖ। ਲਿਖੀ ਹੁਣ ਪਾਤਸ਼ਾਹ ਕਹਿੰਦੇ ਨੇ ਨਾਨਕ ਹੇ ਨਾਨਕ ਅੱਗੋਂ ਹੋਮੈ ਟੁੱਟੈ। ਅੱਗੋਂ ਕੀ ਆ? ਪਹਿਲਾਂ। ਇਹ ਵੀ ਧਿਆਨ ਰੱਖਣਾ, ਅੱਜ ਦੇ ਸਾਡੀ ਮਾਂ ਬੋਲੀ ਤਾਂ ਸੈਗੀ ਹੈ ਪੰਜਾਬੀ, ਪਰ ਸਾਨੂੰ ਇਹ ਨਹੀਂ ਪਤਾ ਪਹਿਲਾਂ ਕੀ ਹੁੰਦਾ ਤਾਂ ਪਹਿਲਾਂ ਕੀ ਹੁੰਦਾ। ਬਿੰਦੀ ਦੇ ਨਾਲ ਪਹਿਲਾਂ, ਪਹਿਲਾਂ ਵਸਤ ਸੰਜਾਣ ਕੇ, ਤੇ ਪਹਿਲਾਂ ਪਹਿਲੇ ਪਿਆਰ ਲੱਗਾ ਥਣ ਦੁੱਧ, ਪਹਿਲੇ, ਫਸਟ ਆਫ ਆਲ, ਬਿਫੋਰ। ਅੱਗੋਂ ਪਹਿਲਾਂ ਦਾ ਮਤਲਬ ਹੈ, ਪਾਤਸ਼ਾਹ ਕਹਿੰਦੇ ਨੇ ਨਾਨਕ ਹੇ ਨਾਨਕ ਆਖ ਕੀ, ਇਸ ਬਾਣੀ ਦੀ ਬਰਕਤ ਦੇ ਨਾਲ ਤੂੰ ਕੀ ਕਰ। ਪਹਿਲਾਂ ਹੋਮੈ ਟੁੱਟੈ, ਇਸ ਜੀਵ ਦੀ ਹੋਮੈ ਦੂਰ ਹੁੰਦੀ ਹੈ, ਕਿਉਂਕਿ ਜਿੰਨੇ ਹੋਮੈ ਨਾਵੇਂ ਨਾਲ ਵਿਰੋਧ ਹੈ, ਜਿੰਨਾ ਚਿਰ ਹੋਮੇ ਅੰਦਰ ਆ ਨਾਮ ਦੀ ਜਾਗ੍ਰਿਤੀ ਨਹੀਂ ਸ਼ੁਰੂ ਹੋਣੀ। ਪਹਿਲਾਂ ਕੀ ਕਰਨਾ ਬਾਣੀ ਨੇ, ਜਿਸ ਤਰ੍ਹਾਂ ਡਾਕਟਰ ਕੋਲ ਜਾਂਦੇ ਆ ਉਹ ਪਹਿਲਾਂ ਜ਼ਖਮ ਨੂੰ ਸਾਫ਼ ਕਰਦਾ, ਉਸ ਤੋਂ ਬਾਅਦ ਉਹਦੇ ਉੱਪਰ ਜਿਹੜੀ ਮੱਲਮ ਹੈ ਲਾਉਂਦਾ। ਪਰ ਅਸੀਂ ਪਹਿਲਾਂ ਮੱਲਮ ਲਾਉਂਦੇ ਹਾਂ, ਬਾਅਦ 'ਚ ਕਹਿੰਦੇ ਆਰਾਮ ਨਹੀਂ ਜੀ ਆਇਆ। ਬਾਣੀ ਪਹਿਲਾਂ ਪੜ੍ਹਦੇ ਹਾਂ, ਅੰਦਰ ਜਿਹੜੇ ਵਿਸ਼ੇ ਵਿਕਾਰ ਹੈਗੇ ਉਹਨਾਂ ਦਾ ਕੋਈ ਸਾਨੂੰ ਫਿਕਰ ਨਹੀਂ, ਪੁੱਠੇ ਕੰਮ ਵੀ ਕਰੀ ਜਾਣੇ ਆ, ਪਰ ਇਹ ਦੋ ਚੀਜ਼ਾਂ ਨਾਲ ਨਹੀਂ ਚੱਲਦੀਆਂ। ਮੇਰੇ ਪਾਤਸ਼ਾਹ ਇਸ ਕਰਕੇ ਵਾਰ ਵਾਰ ਕਹਿ ਰਹੇ ਨੇ ਹੇ ਨਾਨਕ, ਇਸ ਬਾਣੀ ਦੀ ਬਰਕਤ ਨਾਲ ਕੀ ਹੁੰਦਾ? ਇਹ ਨਹੀਂ ਹੋਏਗਾ, ਹੁੰਦਾ, ਜਿਹੜੀ ਯੂਨੀਵਰਸਲ ਟਰੁੱਥ ਦੀ ਗੱਲ ਹੋ ਰਹੀ ਹੈ। ਪਹਿਲਾਂ ਹੋਮੇ ਦੂਰ ਹੁੰਦੀ ਹੈ, ਅਤੇ ਜਦੋਂ ਹੋਮੇ ਦੂਰ ਹੁੰਦੀ ਹੈ ਤਾਂ ਕੋ ਲਿਖੀਐ ਲਿਖ ਹੈ, ਤਾਂ ਫਿਰ ਉਹ ਜਿਹੜਾ ਜੀਵ ਹੈ ਨਾ ਉਹ ਵਾਹਿਗੁਰੂ ਦੀ ਹਜ਼ੂਰੀ ਵਿੱਚ ਪ੍ਰਵਾਨ ਚੜ੍ਹਦਾ। ਪ੍ਰਵਾਨ ਚੜ੍ਹਨ ਲਈ ਹੋਮੇ ਦੂਰ ਕਰਨੀ ਪੈਂਦੀ ਹੈ, ਪਰ ਮੁਸ਼ਕਲ ਇਹ ਆ ਅਸੀਂ ਕਹਿੰਦੇ ਨਹੀਂ ਜੀ ਹੋਮੇ ਵੀ ਰਹਿਣ ਦਿਓ, ਸਾਨੂੰ ਪ੍ਰਵਾਨ ਵੀ ਕਰ ਲਓ। ਮਾਫ਼ ਕਰਨਾ, ਗੁਰੂ ਦਾ ਸਿਧਾਂਤ ਇਹ ਸਾਨੂੰ ਸਿੱਖਾਂ ਨੂੰ ਖੁੱਲ੍ਹੀ ਛੁੱਟੀ ਨਹੀਂ ਦਿੰਦਾ, ਕਿਉਂਕਿ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਗੁਰੂ ਦਾ ਸੰਦੇਸ਼ ਸਾਰਿਆਂ ਵਾਸਤੇ ਸਾਂਝਾ ਹੈ। ਗੁਰੂ ਨੇ ਉਹ ਗੱਲ ਦੱਸਣੀ ਹੈ ਜਿਹਦੇ ਨਾਲ ਉੱਥੇ ਸੱਚੇ ਹੀ ਸੱਚ ਨਿਬੜੈ। ਬਸ ਇਹ ਸੀ ਅੱਜ ਦੇ ਇਸ ਸ਼ਬਦ ਦੀ ਰਮਜ਼। ਪਹਿਲੀਆਂ ਜਿਹੜੀਆਂ ਤਿੰਨ ਲਾਈਨਾਂ ਨੇ ਉਹਦੇ ਵਿੱਚ ਵੇਦਾਂ ਦਾ ਵਿਚਾਰ ਦੱਸਿਆ, ਅਤੇ ਜਿਹੜੀਆਂ ਅਗਲੀਆਂ ਚਾਰ ਲਾਈਨਾਂ ਨੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਿਧਾਂਤ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਸਪੱਸ਼ਟ ਕੀਤਾ, ਅਤੇ ਇਸ ਸ਼ਬਦ ਨੂੰ ਗਾਇਨ ਕੀਤਾ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਹਜ਼ੂਰੀ ਰਾਗੀ ਬਨਾਰਸ ਵਾਲੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੇਰੇ ਪਾਤਸ਼ਾਹ ਰਹਿਮਤਾ ਕਰਨ, ਹੋਈਆਂ ਗਲਤੀਆਂ ਦੀ ਖਿਮਾ, ਗੁਰੂ ਮਹਾਰਾਜ ਸਾਨੂੰ ਸ਼ਬਦ ਦੀ ਰਮਜ਼ ਸਮਝਣ ਵਿੱਚ ਆਪ ਬਖਸ਼ਿਸ਼ ਕਰਨ, ਤਾਂ ਹੀ ਸਾਡੇ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਿਖੀ ਹੈ।